ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿੱਦ ਹੋਤੀ ਮੇਰੇ ਸਤਿਗੁਰਾ ਸਾਹਿਬ ਬਿੱਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਉ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਉ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਵੱਡੀਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੈ ਦੇ ਮਾਂਵਾਕ ਅਨੁਸਾਰ। ਸੋ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨ ਲੱਗਿਆਂ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ ਸ੍ਰੀ ਮੁਖਵਾਕ ਦੇ ਰੂਪ ਵਿੱਚ। ਅੱਜ ਦੇ ਪਾਵਨ ਸ੍ਰੀ ਮੁਖਵਾਕ ਧਨਾਸਰੀ ਰਾਗਣੀ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਤੀਸਰੇ ਸਰੂਪ ਮਹਾਨ ਪਰ ਉਪਕਾਰੀ ਸਤਿਗੁਰੂ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 663 ਅੰਗ ਤੋਂ ਪ੍ਰਾਰੰਭ ਹੋ ਕੇ 664 ਅੰਗ 'ਤੇ ਉੱਪਰ ਸੰਪੂਰਨ ਹੁੰਦੇ ਹਨ। ਮੁੱਖ ਵਾਕਾਂ ਦੇ ਵਿਧਾਨ ਮੁਤਾਬਕ ਇਹ 82 ਨੰਬਰ ਸ੍ਰੀ ਮੁੱਖ ਵਾਕ ਹੈ। ਅਰੇ ਪਾਵਨ ਸ਼ਬਦ ਜਿਹਦੇ ਨਾਲ ਛੋਟਾ ਬੀਜ ਮੰਤਰ ਮੰਗਲ ਵੀ ਸੱਚੇ ਪਾਤਸ਼ਾਹ ਜੀ ਰੱਖ ਰਹੇ ਹਨ। ਅਰ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਇੱਥੋਂ ਪ੍ਰਾਰੰਭ ਹੁੰਦੀ ਹੈ। ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਤੋਂ ਬਾਅਦ ਦੂਸਰੇ ਪਾਤਸ਼ਾਹ ਦੇ ਸਲੋਕ ਨੇ ਉਹ ਇੱਥੇ ਨਹੀਂ ਹਨ। ਸੋ ਤੀਸਰੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਪ੍ਰਾਰੰਭ ਵੀ ਇੱਥੋਂ ਹੀ ਹੁੰਦੀ ਹੈ ਇਸ ਰਾਗਣੀ ਵਿੱਚ। ਅਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਕਥਨ ਮੁਤਾਬਕ ਕਿ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਪਾਤਸ਼ਾਹ ਹੁਣ ਗੁਰੂ ਅਮਰਦਾਸ ਮਹਾਰਾਜ ਦਾ ਸਰੂਪ ਹੋ ਕੇ ਬੈਠੇ ਹਨ। ਆਪ ਜੀ ਨੇ ਮਹਾਨ ਘਾਲਣਾ ਘਾਲ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦੂਜੇ ਸਰੂਪ ਨੂੰ ਪ੍ਰਸੰਨ ਕਰਕੇ, ਸੋ ਇਲਾਹੀ ਦਾਤ ਜਿਹੜੀ ਆ ਗੁਰਿਆਈ ਦੀ, ਨਾਮ ਦੇ ਖਜ਼ਾਨੇ ਭੰਡਾਰੇ, ਰਿਧੀਆਂ ਸਿੱਧੀਆਂ, ਗੁਪਤ ਖਜ਼ਾਨੇ, ਸਾਵੇ ਦਾਤ ਜਿਹੜੀ ਪਾ ਸੋ ਪਾਉਣਾ ਕੀਤੀ ਹੈ। ਮਹਾਨ ਘਾਲਣਾ ਘਾਲ ਕੇ ਸੋ ਸੁਮੇਰ ਪਰਬਤ ਦੀ ਨਿਆਈ ਅਡੋਲ ਰਹਿ ਕੇ ਪਰਬਤ ਮੇਰਾਣ ਬਣ ਕੇ ਐਸੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੁਰਤਾ ਗੱਦੀ 'ਤੇ ਸੁਭਾਏਮਾਨ ਹੋਏ, ਸਤਿਗੁਰੂ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਬਖਸ਼ੇ ਹੋਏ ਵਰਾਂ ਮੁਤਾਬਕ ਨਾਮ ਦੇ ਜਿਹੜੇ ਖਜ਼ਾਨੇ ਸੀ ਸੋ ਗੁਰਸਿੱਖਾਂ ਨੂੰ ਬਹੁਤ ਜ਼ਿਆਦਾ ਵੰਡੇ। ਵਿਧੀ ਵਿਧਾਨ ਦੇ ਮੁਤਾਬਕ ਗੁਰਮਤ ਦਾ ਪ੍ਰਚਾਰ, ਗੁਰੂ ਨਾਨਕ ਦਾ ਮਿਸ਼ਨ ਜੋ ਹੈ ਉਹ ਸਾਰੇ ਘੱਟੋ ਘੱਟ ਹਿੰਦੁਸਤਾਨ ਵਿੱਚ ਜਾਵੇ, ਇਹ ਉਪਰਾਲਾ ਆਪ ਜੀ ਨੇ ਕੀਤਾ। ਉਸ ਵੇਲੇ ਸਾਧ ਸੰਗਤ ਜੀ ਹਿੰਦੁਸਤਾਨ ਦੇ 22 ਸੂਬੇ ਸਨ। ਹਿੰਦੁਸਤਾਨ ਬਹੁਤ ਵੱਡਾ ਸੀ, ਇਰਾਨ ਦੇ ਨਾਲ ਆ ਕੇ ਹੱਦ ਲੱਗਦੀ ਸੀ ਇਸ ਦੀ ਉਸ ਵੇਲੇ। ਔਰ 22 ਸੂਬਿਆਂ ਦੇ ਵਿੱਚ ਅਕਬਰ ਬਾਦਸ਼ਾਹ ਜਿਹੜਾ ਦਿੱਲੀ 'ਤੇ ਬੈਠਦਾ ਸੀ ਉਹਦੇ ਅਧੀਨ ਹੀ 22 ਸੂਬਿਆਂ ਦੇ 22 ਜਿਹੜੇ ਸੂਬੇਦਾਰ ਫੌਜਦਾਰ ਬਣਾਏ ਹੁੰਦੇ ਸੀ, ਸਾਰੇ ਅਕਬਰ ਬਾਦਸ਼ਾਹ ਦਾ ਹੁਕਮ ਮੰਨਦੇ ਹੁੰਦੇ ਸੀ, ਇਉਂ ਇਹ ਰਾਜ ਪ੍ਰਬੰਧ ਚੱਲਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚੀ ਸਰਕਾਰ ਨੇ ਜਿਨ੍ਹਾਂ ਦੇ ਕੋਲ ਬੇਅੰਤ ਨਾਮ ਦੇ ਖਜ਼ਾਨੇ, ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਿਲਾਂ 'ਤੇ ਰਾਜ ਕਰਦੇ ਸਨ ਪਰਜਾ ਦੇ, ਐਸੇ ਸਤਿਗੁਰੂ ਪਾਤਸ਼ਾਹ ਨੇ ਸੋਹਣਾ ਵਿਧੀ ਵਿਧਾਨ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਣਾਇਆ ਕਿ ਇੱਕ ਇੱਕ ਸੂਬੇ ਵਿੱਚ ਇੱਕ ਇੱਕ ਗੁਰਮੁਖ ਚਾਹੀਦਾ ਨਾਮ ਰੱਤਾ। ਉਹ ਉੱਥੇ ਸਤਸੰਗਤ ਕਾਇਮ ਕਰੇ, ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰੇ, ਲੋਕਾਂ ਦੀਆਂ ਲੋੜਾਂ ਪੂਰੀਆਂ ਕਰੇ। ਇਉਂ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੇ ਸਾਧ ਸੰਗਤ ਜੀ ਆਪਣੀ ਮਿਹਰ ਭਰੀ ਨਿਗਾਹ ਮਾਰ ਕੇ ਬਾਈ ਗੁਰਮੁਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਦਿੱਤੀ, ਉਹਨਾਂ ਦੇ ਹਿਰਦੇ ਵਿੱਚ ਨਾਮ ਪ੍ਰਗਟ ਕੀਤਾ, ਅੰਦਰ ਦਾ ਨਾਮ ਦੀ ਰੌਂ ਚਲਾਈ, ਚਰਨਾਂ ਵਿੱਚ ਰਿਧੀਆਂ ਸਿਧੀਆਂ ਖਜ਼ਾਨੇ ਬਖਸ਼ਿਸ਼ ਕੀਤੇ ਕਿ ਕਿਸੇ ਤਰ੍ਹਾਂ ਦੀ ਤੋਟ ਕੋਈ ਘਾਟਾ ਨਾ ਆਵੇ। ਔਰ ਮਹਾਰਾਜ ਸਾਹਿਬ ਜੀ ਨੇ ਇਉਂ ਬਾਈ ਗੁਰਮੁਖਾਂ ਦੀਆਂ ਡਿਊਟੀਆਂ 22 ਸੂਬਿਆਂ ਵਿੱਚ ਲਾ ਦਿੱਤੀਆਂ ਕਿ ਤੁਸਾਂ ਨੇ ਸੇਵਾ ਸਿਮਰਨ ਦਾ ਉਪਦੇਸ਼ ਦੇਣਾ ਕਰਾਉਣਾ ਹੈ, ਗੁਰਸਿੱਖਾਂ ਨੂੰ ਗੁਰਮਤ ਦਾ ਜੀ ਦਾਨ ਦੇਣਾ ਹੈ। ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਮਰਯਾਦਾ ਦੇ ਵਿੱਚ ਰਹਿ ਕੇ ਇਹ ਗੁਰਮੁਖ, ਜਿਵੇਂ ਅਕਬਰ ਬਾਦਸ਼ਾਹ ਜਿਹੜਾ ਦਿੱਲੀ 'ਤੇ ਬੈਠਦਾ ਸੀ ਉਹਦੇ 22 ਸੂਬੇ ਉਹਦਾ ਹੁਕਮ ਮੰਨਦੇ ਸੀ, ਇਹ ਗੁਰਮੁਖ ਵੀ ਐਸੇ ਸਨ। ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਇੱਕ ਹੁਕਮ ਆਪਣੇ ਸਿਰ ਮੱਥੇ ਪ੍ਰਵਾਨ ਕਰਦੇ ਸਨ। ਔਰ ਜੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਉਹੀ ਅੱਗੇ ਸਾਧ ਸੰਗਤ ਨੂੰ ਉਪਦੇਸ਼ ਦਿੰਦੇ, ਹੁਕਮ ਕਰਦੇ, ਅਤੇ ਸੰਗਤ ਵੀ ਇੰਨਾ ਮਾਣ ਦਿੰਦੀ ਸਤਿਗੁਰੂ ਵੱਲੋਂ ਥਾਪੇ ਹੋਏ ਗੁਰਮੁਖ ਜਾਣ ਕੇ ਕਿ ਇਹਨਾਂ ਦਾ ਹੁਕਮ ਜੋ ਹੁੰਦਾ ਸੀ ਉਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਆ ਗਿਆ ਮੰਨ ਕੇ ਸਵੀਕਾਰ ਕਰਦੇ ਸਨ। ਸੋ ਇਉਂ ਸੱਚੇ ਪਾਤਸ਼ਾਹ ਨੇ ਗੁਰਮਤ ਦਾ ਜਦੋਂ ਬਹੁਤ ਜ਼ਿਆਦਾ ਪ੍ਰਚਾਰ ਕੀਤਾ, ਸੋ ਨਾਮ ਦੇ ਖਜ਼ਾਨੇ ਵੰਡੇ ਸ਼ਰੇਆਮ। ਇਸੇ ਕਰਕੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਹਾ ਗਿਆ ਸੀ, ਧੁਰਾ। ਇੰਨਾ ਪ੍ਰਚਾਰ ਇੱਥੋਂ ਹੋਇਆ, ਸਿੱਖੀ ਦਾ ਧੁਰਾ ਬਣਾ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਨੂੰ। ਸੋ ਭੱਟ ਸਾਹਿਬਾਨ ਵੀ ਕਥਨ ਕਰਦੇ ਨੇ, ਗੋਬਿੰਦਵਾਲ ਗੋਬਿੰਦਪੁਰੀ ਸਾਮ ਜਲਨ ਤੀਰ ਬਿਪਾਸ ਬਣਾਇਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼੍ਰੀ ਗੋਬਿੰਦਵਾਲ ਸਾਹਿਬ ਨੂੰ ਗੋਬਿੰਦਪੁਰੀ ਦੇ ਬਰਾਬਰ ਹੀ, ਸੱਚਖੰਡ ਧਾਮ ਦੇ ਬਰਾਬਰ ਹੀ, ਬੈਕੁੰਠ ਦੇ ਬਰਾਬਰ ਹੀ ਬਿਆਸ ਦਰਿਆ ਦੇ ਕਿਨਾਰੇ 'ਤੇ ਵਸਾ ਕੇ ਬਣਾ ਦਿੱਤਾ ਹੈ। ਸੋ ਇਉਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬੇਅੰਤ ਖਜ਼ਾਨੇ ਬੀਬੀਆਂ 'ਤੇ ਵੀ ਬਖਸ਼ਿਸ਼ਾਂ ਕੀਤੀਆਂ। ਸੋ ਇਹਨਾਂ ਨੂੰ ਵੀ ਪੀੜੇ ਬਖਸ਼ਿਸ਼ ਕੀਤੇ, ਗੁਰਮੁਖਾਂ ਨੂੰ ਮੰਜੀਆਂ ਦੇ ਲਕਬ, 22 ਮੰਜੀਆਂ ਥਾਪ ਕੇ ਇਨਾਮ ਦੇ ਖਜ਼ਾਨੇ ਦੇ ਕੇ ਰਿਧੀਆਂ ਸਿਧੀਆਂ ਬਖਸ਼ਿਸ਼ ਕਰਕੇ ਪ੍ਰਚਾਰ ਕਰਵਾਇਆ। ਤਾਂ ਉਸ ਵੇਲੇ ਕੁਝ ਜਿਹੜੇ ਗੁਰਸਿੱਖ ਸੀ ਨਾ, ਉਹਨਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਇੰਨਾ ਮਹਾਰਾਜ ਸਾਹਿਬ ਖਜ਼ਾਨੇ ਵਰਤਾਈ ਜਾਂਦੇ, ਕਿਤੇ ਨਾਮ ਦਾ ਖਜ਼ਾਨਾ ਇਹ ਸ਼ਬਦ ਮੌਕੀ ਨਾ ਜਾਵੇ। ਸਤਿਗੁਰੂ ਜੀ ਨੂੰ ਸਿੱਖਾਂ ਨੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਸਾਹਿਬ ਜੀ, ਇਹ ਕਿਤੇ ਖਜ਼ਾਨਾ ਮੁੱਕ ਤਾਂ ਨਾ ਜਾਵੇਗਾ, ਤੁਸੀਂ ਸ਼ਰੇਆਮ ਵਰਤਾਈ ਜਾਂਦੇ ਹੈ। ਤਾਂ ਉਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੀ ਉਥਾਨ ਘਾਉਂਦੀ ਹੈ, ਅੰਤਰੀਵ ਨਾਮ ਧੰਨ ਦਾ ਕਥਨ ਕੀਤਾ ਹੈ, ਔਰ ਉਹ ਅਖੁੱਟ ਹੈ, ਅਮੁੱਕ ਹੈ, ਕਦੇ ਥੁੜਦਾ ਨਹੀਂ ਹੈ। ਗੁਰੂ ਦੀ ਕਿਰਪਾ ਦੇ ਨਾਲ ਇਹ ਨਾਮ ਦਾ ਖਜ਼ਾਨਾ ਪ੍ਰਗਟ ਹੁੰਦਾ ਹੈ, ਇਹਦੇ ਨਾਲ ਵਰਤ ਵਰਤਾਵਾ ਹੁੰਦਾ ਹੈ, ਜ਼ਿੰਦਗੀ ਸਫਲ ਹੋ ਜਾਂਦੀ ਹੈ। ਮਹਾਰਾਜ ਸਾਹਿਬ ਜੀ ਨੇ ਕਿਹਾ ਕਦੇ ਨਹੀਂ ਮੁੱਕਦਾ ਗੁਰਸਿੱਖੋ, ਇਹੋ ਜਿਹਾ ਕਦੇ ਵੀ ਸਾਇਮ ਡਰ ਨਹੀਂ ਮਨ ਵਿੱਚ ਰੱਖਣਾ। ਇਹ ਉਸ ਵੇਲੇ ਸ਼ਬਦ ਉਚਾਰਨ ਕੀਤਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ, ਇਹਦੀ ਉਥਾਨਕਾ ਹੈ। ਜਿਵੇਂ ਸਤਿਗੁਰੂ ਜੀ ਮਿਹਰ ਕਰਦੇ ਹਨ, ਪਾਵਨ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤਨਾਸਰੀ ਰਾਗਣੀ ਦੇ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੂਜੇ ਘਰ ਸੁਰਤਾਲ ਦੇ ਵਿੱਚ ਰਾਗਾਂ ਦੀ ਵਿਧੀ ਵਿਧਾਨ ਮੁਤਾਬਕ ਪਾ ਕੇ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਚੌਪਦੇ ਚਾਰ ਚਾਰ ਪਦਿਆਂ ਵਾਲੇ ਸ਼ਬਦ ਹਨ। ਇਹ ਸਿਰਲੇਖ ਹੈ ਇਹਨਾਂ ਸ਼ਬਦਾਂ ਦਾ। ਸੋ ਚਾਰ ਚਾਰ ਪੌੜੀਆਂ ਵਾਲੇ ਆਪ ਜੀ ਦੇ ਸ਼ਬਦ ਆਉਣਗੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਬੀਜ ਮੰਤਰ ਛੋਟਾ ਮੰਗਲ ਹੈ। ਸੋ ਆਪ ਜੀ ਦੀ ਬਾਣੀ ਇੱਥੋਂ ਪ੍ਰਾਰੰਭ ਹੁੰਦੀ ਹੈ ਧਨਾਸਰੀ ਰਾਗਣੀ ਵਿੱਚ। ਇਸ ਕਰਕੇ ਇੱਥੇ ਮੰਗਲ ਅਕਾਲ ਪੁਰਖ ਦਾ ਸੋ ਪੂਜਨ ਕੀਤਾ। ਇੱਕ ਜੋ ਇੱਕ ਓਅੰਕਾਰ ਇੱਕ ਅਦੁੱਤੀ ਬ੍ਰਹਮ ਹੈ, ਉਹਦੇ ਵਰਗਾ ਦੂਜਾ ਨਹੀਂ। ਓਅੰਕਾਰ ਸਰਬ ਦਾ ਪ੍ਰਕਾਸ਼ਕ, ਜੋ ਪਸਾਰਾ ਨਜ਼ਰ ਆਉਂਦਾ ਇਹ ਸੋ ਦੇਖਣ ਵਿੱਚ, ਇਹਨੂੰ ਪ੍ਰਕਾਸ਼ਨ ਵਾਲਾ ਬਣਾਉਣ ਵਾਲਾ ਓਅੰਕਾਰ ਹੈ। ਉਹ ਇੱਕ ਓਅੰਕਾਰ ਦੀ ਹੀ ਧੁਨੀ ਰਾਹੀਂ ਇਹ ਸਾਰਾ ਪ੍ਰਗਟ ਹੋਇਆ ਹੈ। ਸਤਿਗੁਰ ਪ੍ਰਸਾਦ ਸੱਤ ਤਿੰਨਾਂ ਕਾਲਾਂ ਵਿੱਚੋਂ ਇੱਕ ਓਅੰਕਾਰ, ਸਰੋਤਰਈ ਕਾਲ ਅਬਾਧ ਸਰੂਪ ਹੈ, ਤਿੰਨਾਂ ਕਾਲਾਂ ਵਿੱਚੋਂ ਨਾਸ ਨਹੀਂ ਹੁੰਦਾ। ਭੂਤ ਕਾਲ ਵਰਤਮਾਨ ਅਤੇ ਭਵਿੱਖਤ ਕਾਲ ਵਿੱਚ ਸਤ ਨਾਸ ਹੋਣ ਤੋਂ ਰਹਿਤ ਗੁਰਚੇਤਨ ਸਰੂਪ ਹੈ, ਕਿਰਿਆਮਾਨ ਹੈ, ਜੜ ਨਹੀਂ ਹੈ। ਵਿਸ਼ੇਸ਼ ਕਰਕੇ ਜਿੰਨੀ ਕਿਰਿਆ ਹੋ ਰਹੀ ਸੰਸਾਰ ਦੇ ਵਿੱਚ ਵਾਹਿਗੁਰੂ ਦੀ ਜੋਤ ਕਰਕੇ, ਉਹਦੀ ਚੇਤਨ ਸੱਤਾ ਕਰਕੇ ਹੈ, ਉਹਦੇ ਬਲ ਕਰਕੇ ਹੈ। ਇਸੇ ਨੂੰ ਕਿਹਾ ਚਤੁਰ ਦਿਸ਼ਾ ਕਿੰਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਉਹ ਵਾਹਿਗੁਰੂ ਪਰਮੇਸ਼ਰ ਪ੍ਰਸਾਦ ਆਨੰਦ ਸਰੂਪ ਹੈ, ਖੇੜਾ ਹੈ, ਉਹਦੇ ਸਰੂਪ ਵਿੱਚ ਆਨੰਦ ਹੀ ਆਨੰਦ, ਖੇੜਾ ਹੀ ਖੇੜਾ, ਖੁਸ਼ੀਆਂ ਹੀ ਖੁਸ਼ੀਆਂ। ਐਸਾ ਉਹ ਇੱਕ ਓਅੰਕਾਰ ਦਾ ਸਰੂਪ ਹੈ, ਅਕਾਲ ਪੁਰਖ ਸ਼ੁੱਧ ਚੇਤਨ ਬ੍ਰਹਮ। ਇਉਂ ਸੱਚੇ ਪਾਤਸ਼ਾਹ ਜੀ ਬੀਜ ਮੰਤਰ ਰੱਖ ਕੇ ਅੱਗੇ ਉਪਦੇਸ਼ ਗੁਰਸਿੱਖਾਂ ਦੇ ਸ਼ੰਕੇ ਨਿਵਿਰਤ ਕਰਦੇ ਹਨ ਕਿ ਇਹੋ ਧਨ ਅਖੁੱਟ ਨਾ ਨਿਖੁੱਟਾ ਨਾ ਜਾਏ। ਇਹ ਗੁਰਸਿੱਖੋ ਇਹੋ ਜੀ ਕੋਈ ਚਿੰਤਾ ਨਹੀਂ ਕਰਨੀ। ਇਹ ਜੋ ਨਾਮ ਦਾ ਖਜ਼ਾਨਾ ਹੈ ਨਾ, ਨਾਮ ਦਾ ਖਜ਼ਾਨਾ ਗੁਰੂ ਨਾਨਕ ਦੇ ਘਰ ਨੂੰ ਪ੍ਰਾਪਤ ਹੋਇਆ, ਹਿਰਦੇ ਵਿੱਚ ਸਤਿਗੁਰਾਂ ਦੇ ਪ੍ਰਾਪਤ ਹੋਇਆ, ਗਾਂ ਦੀ ਗਾਂ ਸਾਡੇ ਕੋਲ ਆਇਆ। ਤੀਜੇ ਥਾਂ ਇਹੋ ਧਨ ਅਖੁੱਟ, ਇਹ ਨਾਮ ਰੂਪੀ ਖਜ਼ਾਨਾ ਜਿਹੜਾ ਇਹ ਅਖੁੱਟ ਹੈ, ਸੋ ਖੁੱਟਣ ਤੋਂ ਰਹਿਤ ਹੈ, ਸੋ ਇਹ ਮੁੱਕਣ ਤੋਂ ਰਹਿਤ ਹੈ, ਅਮੁੱਕ ਖਜ਼ਾਨਾ ਹੈ, ਅਮੁੱਕ, ਕਦੇ ਵੀ ਮੁੱਕੇਗਾ ਨਹੀਂ, ਨਾ ਨਿਖੁੱਟਾ ਨਾ ਜਾਏ, ਨਹੀਂ ਕਦੇ ਮੁੱਕੇਗਾ। ਇਹ ਅਮੁੱਕ ਹੈ, ਨਹੀਂ ਕਦੇ ਮੁੱਕੇਗਾ, ਅਤੇ ਨਾ ਹੀ ਇਹ ਜਾਏ ਕਦੇ ਖਤਮ ਹੋਵੇਗਾ, ਨਾ ਮੁੱਕੇਗਾ ਨਾ ਹੀ ਇਹਨੂੰ ਕੋਈ ਇਹ ਕਿਤੇ ਅਲੋਪ ਹੀ ਹੋਵੇਗਾ। ਸੋ ਇਹ ਐਸਾ ਨਾਮ ਦਾ ਖਜ਼ਾਨਾ ਹੈ। ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਹੋਰ ਵੀ ਭਾਵੇਂ ਬਚਨ ਆਉਂਦੇ ਨੇ ਕਿ ਇਹ ਨਾਮ ਦਾ ਖਜ਼ਾਨਾ ਜਿਹੜਾ ਸ਼ਬਦ ਦਾ ਖਜ਼ਾਨਾ ਹੈ ਸਤਿਗੁਰੂ ਦੇ ਘਰ ਦਾ, ਇਹ ਅਖੁੱਟ ਅਮੁੱਕ ਹੈ। ਇਸੇ ਨੂੰ ਕਿਹਾ ਸੀ ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ, ਤਿੱਚਰ ਮੂਲ ਨਾ ਥੋੜੀ ਦੋ, ਜਿਚਰ ਆਪ ਕਿਰਪਾਲ। ਉਹਨਾਂ ਚਿਰ ਮੂਲ ਮੁੱਢੋਂ ਹੀ ਥੁੜਦਾ ਨਹੀਂ, ਜਿੰਨਾ ਚਿਰ ਸੱਚੇ ਪਾਤਸ਼ਾਹ ਆਪ ਜੀ ਕਿਰਪਾਲੂ ਹੋ, ਜਿੰਨਾ ਚਿਰ ਮਿਹਰ ਦੇ ਘਰ ਵਿੱਚ ਆਉਂਦੇ ਹੋ ਅਤੇ ਬਾਣੀ ਦਾ ਸੋ ਉਚਾਰਨ ਹੋਈ ਜਾਂਦਾ ਹੈ, ਬਾਣੀ ਦਾ ਉਚਾਰਨ, ਬਾਣੀ ਦੇ ਵਿੱਚ ਹੀ ਨਾਮ ਦਾ ਖਜ਼ਾਨਾ ਹੈ, ਬਾਣੀ ਰਾਹੀਂ ਪ੍ਰਗਟ ਹੁੰਦਾ ਹੈ। ਸੋ ਜਿੰਨਾ ਚਿਰ ਆਪ ਕਿਰਪਾਲੂ ਹੋ, ਤੇ ਚਿਰ ਮੂਲ ਨਾ ਥੋੜੀ ਦੋ, ਜੇ ਚਿਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਮਹਾਰਾਜ ਜੀ ਕਹਿੰਦੇ ਸ਼ਬਦ ਜਿਹੜਾ ਅਖੁੱਟ ਹੈ, ਸੋ ਬਾਬੇ ਨਾਨਕ ਦਾ ਲਿਆਂਦਾ ਹੋਇਆ ਬਖਸ਼ਿਸ਼ ਉਹਨਾਂ 'ਤੇ ਜੋ ਪਹਿਲੀ ਵਾਰ ਹੋਈ, ਇਹ ਬਰਕਤਾਂ ਨਾਲ ਭਰਿਆ ਹੋਇਆ। ਜਿੰਨਾ ਮਰਜ਼ੀ ਇਹਨੂੰ ਖਾਈ ਖਰਚੀ ਜਾਵੇ ਨਾਮ ਰੂਪੀ ਧਨ ਮਾਲ ਨੂੰ, ਇਹ ਐਸਾ ਹੈ ਜਿਸ ਵੇਲੇ ਪੋਥੀਆਂ ਲਿਆਂਦੀਆਂ ਸੀ ਸਤਿਗੁਰੂ ਜੀ ਨੇ ਥੜਾ ਸਾਹਿਬ ਦੇ ਉੱਪਰ 68 ਘਾਟ, ਜਦੋਂ ਲੰਗਰ ਹਾਲ ਵੱਲੋਂ ਆਪਾਂ ਉਤਰਦੇ ਹਾਂ, ਸੋ ਸਾਧ ਸੰਗਤ ਜੀ ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ सामने सरोवर दे एन किनारे ते जिथों सरोवर शुरू हुंदा उतरन अनुसार पौड़ियां सो 68 घाट थड़ा साहब बनिया होया है। दुख भंजनी बेरी दे जिहड़ा कमरा इशनान करन वास्ते बीबियां दा पौणा बनिया होया उहदे नाल सो उस स्थान ते लिया के सच्चे पातशाह जी ने पोथियां जिहड़ियां सुभाहेमान कीतियां सन सारी बाणी एकत्र करके पालकी साहब दे विच उत्थे भी इहो बचन कहे सन कि एक खजाना है। जदों दीदारे कीते उत्थे पहली बार गुरु अर्जन देव साहिब महाराज जी ने दर्शन करके मत्था टेकिया पहले सतगुरां दी वड्डे सतगुरां दी बाणी नूं ते उस वेले कहा सी कि पिऊ दादे का खोल डिठा खजाना ता मेरा मन भया निदाना रतन लाल जा का कछू न मोल भरे भंडार अखूट अतोल। ये भंडारे भरे हुए ने अखुट ने अतोल हन नहीं कोई तोल सकता। खावै है खर्चै रल मिल पाई तोट ना आवै वध दो जाई। जेड़ा भी इहनू रल मिल के सतसंगती रूप विच खावेगा खर्चेगा खावेगा उचारण करेगा जपेगा बाणी पढ़ेगा खावै खर्चै जिहड़ा गां खर्चेगा बाणी सिखावेगा दूजिआं नूं प्रेरणा दे के पढ़ावेगा कीर्तन सुनावेगा आप करेगा। खावै खर्चै रल मिल पहाई सतसंगती रूप विच रल मिल के ऐ भाई गुरसिखो तोट ना आवै वध दो जाई। ये कदे खजाना दी तोट मुकेगा नहीं वधदा ही जाएगा सगो उन्ना वधेगा। जिन्ना कोई गुरसिख किसे नूं वंडेगा ये खजाना गा गुरु तो लै के उन्ना ही वधेगा। सो ऐसा ये खजाना है महाराज प्राप्त किनूं हुंदा है सच्चे पातशाह जी सतगुरां ने उस वेले कहा सी कहो नानक जिस मस्तक लेख लिखाए। वो वड्डिया भागां वाले जीव जिन्हां ने मस्तक ते धुरों आउण सा आउण लग्या चंगे कर्मां करके पहले जन्मां दे चंगे कर्मां करके धुरों मस्तक तों लेख लिखा के आए ने जिहड़े जीव धुर मस्तक लेख लिखाए जिहड़े लिखा के आए ने इत्थे मृत मंडल विच अर सो एत खजाना लया रलाए। महाराज जी कहिंदे ओह इह खजाने दे विच रला लिया सो उहने इह खजाने नूं अपने हिरदे विच रलाउणा कीता है। सतगुरां ने ओह ते बख्शिश करके अपने नाम रूपी खजाना वंडण विच सो उहनूं रला लिया अपने नाल सच्चे पातशाह भागां वाले गुरसिखां नूं। सो ऐसे बचन कहे सन इहो धन अखुट ना निखुटा ना जाए। ये भाई जिहड़ा गुरसिखो शब्द रूपी नाम दा खजाना है अखुट है ना निखुटा ना जाए ना कदे मुकेगा निखुटेगा ते ना ही ये अलोप होवेगा। जिवें दुनिया दा धन हुंदा उहनूं कई वार ऊं चक के लै जांदे लोग धोखा छल जिहा कर लैंदे पता लग जावे इहदे कोले पर्स है इहदे विच डालर ने ते जिहड़े हथ ते हथ मारदे फिरदे हुंदे ना लोग सो उत्थे इंडिया विच तां वी बस अड्डिआं दे विच बीबियां भैणां दे पर्स जे उह निक्के निक्के जवाक जे हुंदे उह इन्नी माण हुंदे उह पर्स जे खोह के अख बचा के उह गांह चले जांदे पता ही नहीं लगदा ऊं ही चक के लै जांदे है। सो जिहड़ा इह खजाना हुंदा प्रतख जिहड़ा धन है उह चलिआ जांदा है इउं उह चक्का दा सो ऊं ही चक के लै जाणा सो चोरी हो जाणी। महाराज साहिब जी कहिंदे उह लोप वी नहीं हुंदा ऐसा नाम दा खजाना है हिरदे रूपी झोली दे विच बटुए दे विच पैंदा है गुरु दी बख्शिश नाल पूरा सतगुर दिया दिखाए। ये पूरे सतगुरां ने दिखा देना कीता है ये खजाना गुप्त खजाना जिहड़ा सी क्योंकि गुप्ती बाणी प्रगट होए सो गुप्त जिहड़ी बाणी अंदर नाम दा रस एक रस अकै रस वो जिहड़ा पूरे सतगुरां ने सच्चे पातशाह धन गुरु अंगद देव साहिब महाराज जी ने वो सानू दिखाउणा कीता है पूरा सतगुर दिया दिखाए दिखा देना कीता है प्रगट कर देना कीता प्रगट हिरदे दे विच ये मुक्क खजाना लपा लप हुण हिरदा रूपी सरोवर ਜਿਵੇਂ ਜਲ ਦੇ ਨਾਲ ਭਰਿਆ ਹੁੰਦਾ ਸਰੋਵਰ ਪਾਣੀ ਦੇ ਨਾਲ, ਇਉਂ ਹਿਰਦੇ ਦੇ ਵਿੱਚ ਇਹ ਨਾਮ ਦਾ ਖਜ਼ਾਨਾ ਭਰ ਦਿੱਤਾ ਸੱਚੇ ਪਾਤਸ਼ਾਹ, ਅੰਦਰਲਾ ਨਾਮ ਜਿਹੜਾ ਉਹਨੂੰ ਉਸ ਪ੍ਰਗਟ ਕਰ ਦਿੱਤਾ ਹੈ, ਜਿਹਨੂੰ ਕਿਹਾ ਸੋ ਨਾਮ ਰਤਨ ਲੈ ਗੁੱਝਾ ਰੱਖਿਆ, ਉਹ ਪ੍ਰਗਟ ਕਰ ਦਿੱਤਾ। ਹਉਂ ਬਲੇਹਾਰੀ ਜਿਹਨੂੰ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਹਉਂ ਬਲੇਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ। ਅਸੀਂ ਆਪਣੇ ਸਤਿਗੁਰਾਂ ਤੋਂ ਬਲੇਹਾਰ ਜਾਂਦੇ ਜਿਨ੍ਹਾਂ ਨੇ ਸਾਡਾ ਗੁਪਤ ਨਾਮ ਹਿਰਦੇ ਦੇ ਵਿੱਚ ਸੀ ਉਹਨੂੰ ਪ੍ਰਗਟ ਕਰ ਦਿੱਤਾ, ਵਿਖਾ ਦਿੱਤਾ ਸੱਚੇ ਪਾਤਸ਼ਾਹ ਨੇ। ਐਸਾ ਇਹ ਖਜ਼ਾਨਾ ਇੱਥੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਗੁਰਸਿੱਖਾਂ ਨੂੰ ਪੂਰੇ ਸਤਿਗੁਰਾਂ ਨੇ ਦਿਖਾਉਣਾ ਕੀਤਾ, ਜਿਹਨੂੰ ਕਿਹਾ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਬਿਸਰਾਮ। ਨੌ ਨਿਧੀਆਂ ਖਜ਼ਾਨੇ ਅਤੇ ਵਾਹਿਗੁਰੂ ਦਾ ਨਾਮ ਦੇਹੀ ਦੇ ਵਿੱਚ ਇਹਦਾ ਬਿਸਰਾਮ, ਹਿਰਦੇ ਦੇ ਵਿੱਚ ਅੰਤਸ਼ਕਰਨ ਦੇ ਵਿੱਚ। ਸੋ ਉਹ ਜਿਹੜਾ ਨਾਮ ਸੱਚੇ ਪਾਤਸ਼ਾਹ ਪੂਰੇ ਸਤਿਗੁਰਾਂ ਨੇ ਪ੍ਰਗਟ ਕਰ ਦਿੱਤਾ ਹੈ, ਖਜ਼ਾਨਾ ਹਿਰਦੇ ਰੂਪੀ ਸਰੋਵਰ ਲਪਾ ਲਪ ਭਰਿਆ ਹੋਇਆ ਨਾਮ ਦੇ ਨਾਲ, ਜਿੰਨਾ ਮਰਜ਼ੀ ਵੰਡੀ ਜਾਈਏ ਇਹਦੀ ਕੋਈ ਪਰਵਾਹ ਨਹੀਂ ਹੁਣ ਅਸੀਂ ਕਰਾਂਗੇ। ਇਸੇ ਕਰਕੇ ਕਿ ਆਨੰਦ ਸਾਹਿਬ ਦੇ ਵਿੱਚ ਆਪ ਜੀ ਨੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਤੋ ਸੰਤ ਸੱਜਣ ਜਿਹੜੇ ਨੇ ਮਹਾਂਪੁਰਖ ਪੂਰੇ ਗੁਰਾਂ ਤੋਂ ਜਿਨ੍ਹਾਂ ਨੇ ਨਾਮ ਜਪਣ ਦੀ ਕਾਰ ਸਮਝ ਲਈ, ਜਾਣ ਲਈ ਬਖਸ਼ਿਸ਼ ਹੋ ਗਈ, ਸੰਤ ਸਾਜਨ ਭਏ ਸਰਸੇ। ਸਰਸੇ ਸਰ ਦਾ ਅਰਥ ਹੁੰਦਾ ਸਰੋਵਰ, ਸੇ ਦਾ ਅਰਥ ਹੁੰਦਾ ਵਰਗੇ, ਉਹ ਸਰੋਵਰ ਵਰਗੇ ਹੋ ਗਏ ਉਹਨਾਂ ਦੇ ਹਿਰਦੇ ਮਹਾਂਪੁਰਖਾਂ ਦੇ ਸਰੋਵਰ ਵਰਗੇ। ਸੋ ਲਪਾ ਲਪ ਨਾਮ ਜਲ ਨਾਲ ਭਰੇ ਹੁੰਦੇ ਨੇ ਮਹਾਂਪੁਰਖਾਂ ਦੇ ਹਿਰਦੇ, ਬਣਦੇ ਨੇ ਨਿਆਮਤਾਂ ਅੱਗੇ ਬੇਅੰਤ ਨਾਮ ਦੀਆਂ, ਬੇਅੰਤ ਟੁੱਟੀਆਂ ਹੋਈਆਂ ਰੂਹਾਂ ਨੂੰ ਨਾਮ ਦਾ ਛਿੱਟਾ ਦੇ ਕੇ ਵਾਜਾ ਦੇ ਕੇ ਜੋੜ ਜਾਂਦੇ ਨੇ। ਇਸੇ ਕਰਕੇ ਕਿਹਾ ਜੋੜ ਨਹਾਰਾ ਸੰਤ ਨਾਨਕ ਪਾਦਰ ਪਦਰੋ। ਸੋ ਪੂਰੇ ਸਤਿਗੁਰਾਂ ਨੇ ਦਿਖਾ ਦਿੱਤਾ, ਪ੍ਰਗਟ ਕਰ ਦਿੱਤਾ, ਆਪਣੇ ਸਤਿਗੁਰ ਕੋ ਸਦ ਬਲ ਜਾਈ। ਇਸ ਕਰਕੇ ਐਸੇ ਨਾਮ ਰੂਪੀ ਖਜ਼ਾਨੇ ਨੂੰ ਪਾ ਕੇ ਪੂਰਨ ਆਨੰਦ ਵਿੱਚ ਟਿਕੇ ਹੋਏ ਹੈ, ਆਪਣੇ ਸਤਿਗੁਰਾਂ ਤੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤੋਂ ਸਦਾ ਬਲਿਹਾਰ ਜਾਂਦੇ, ਕੁਰਬਾਨ ਹੁੰਦੇ ਹਾਂ ਅਸੀਂ ਹਰ ਵੇਲੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਗੁਰ ਕਿਰਪਾ ਤੇ ਹਰ ਮਨ ਵਸਾਈ, ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਬਖਸ਼ਿਸ਼ ਦੁਆਰਾ, ਮਿਹਰ ਦੁਆਰਾ ਇਹ ਹਰੀ ਵਾਹਿਗੁਰੂ ਦਾ ਨਾਮ ਰੂਪੀ ਧਨ। ਸੋ ਜਿਸ ਵੇਲੇ ਗੁਰੂ ਦਾ ਪੂਜਨ ਕੀਤਾ, ਮੰਨਣ ਕੀਤਾ, ਮਨ ਵਸਾਈ, ਉਸ ਵੇਲੇ ਮਨ ਵਿੱਚ ਆ ਕੇ ਆਈ ਵਸ ਗਿਆ, ਵਸਾਈ ਆ ਕੇ ਵਸ ਜਾਂਦਾ ਹੈ। ਸੋ ਜਦੋਂ ਅਰਦਾਸਾਂ ਬੇਨਤੀਆਂ ਕਰੀਏ, ਅਰਦਾਸਾਂ ਬੇਨਤੀਆਂ ਗੁਰੂ ਦੇ ਅੱਗੇ ਆ ਕੇ ਇਹੋ ਹੀ ਅਰਦਾਸ ਕਰਨੀ ਹੈ ਕਿ ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਮਨ ਵਿੱਚ ਵਸ ਜਾਵੋ, ਵਸਾ ਦਿਓ ਨਾਮ, ਸੇ ਧਨਵੰਤ ਹਰ ਨਾਮ ਲਿਵ ਲਾਏ। ਸੋ ਕੌਣ ਸ਼ਾਹੂਕਾਰ ਨੇ? ਉਹ ਧਨਵੰਤ ਨੇ ਮਹਾਰਾਜ ਕਹਿੰਦੇ, ਜਿਨ੍ਹਾਂ ਨੂੰ ਕਹਿੰਦੇ ਗੁਰਮੁਖਾਂ ਨੂੰ ਨਾਮ ਦਾ ਖਜ਼ਾਨਾ ਵੰਡਿਆ ਕਦੇ ਮੁੱਕ ਨਾ ਜਾਵੇ। ਨਹੀਂ ਭਾਈ, ਉਹ ਤਾਂ ਜਿਹੜਾ ਹਰ ਵੇਲੇ ਹਰੀ ਵਾਹਿਗੁਰੂ ਦੇ ਨਾਮ ਦੀ, ਨਾਮ ਨਾਲ ਚਿੱਤ ਬਿਰਤੀ ਨੂੰ ਲਿਵ ਨਾਮ ਚਿੱਤ ਬਿਰਤੀ ਦਾ ਜੋੜ ਕੇ ਰੱਖਦਾ, ਇਕਾਗਰ ਕਰਕੇ ਧਿਆਨ ਲਾਈ ਰੱਖਦਾ, ਸੇ ਧਨਵੰਤ, ਉਹ ਤਾਂ ਧਨਵਾਨ ਆ। ਸੋ ਉਹ ਧਨਾੜ ਹੈ, ਉਹ ਸ਼ਾਹੂਕਾਰ ਹੈ, ਸ਼ਾਹੂਕਾਰ ਉਹੋ ਹੀ ਹੈ, ਬਾਕੀ ਤਾਂ ਕੰਗਾਲ ਹੀ ਨੇ ਸਭ। ਨਾਮ ਤੋਂ ਬਿਨਾਂ ਤਾਂ ਰੱਜਦਾ ਹੀ ਨਹੀਂ, ਭੁੱਖਾ ਹੀ ਰਹਿੰਦਾ, ਮੰਗੀ ਜਾਂਦਾ ਹੈ, ਕਦੇ ਕੁਛ ਮੰਗ ਲਿਆ, ਕਦੇ ਸੋ ਕੁਛ ਮੰਗ ਲਿਆ, ਐਸਾ ਇਹ ਮਨ ਹੈ। ਜਦੋਂ ਵਾਹਿਗੁਰੂ ਦਾ ਨਾਮ ਰੂਪ ਖਜ਼ਾਨਾ ਆ ਜਾਂਦਾ, ਨਾਮ ਦੇ ਦੁਆਰਾ ਐਸਾ ਸਬਰ ਸੰਤੋਖ, ਐਸਾ ਟਿਕਾਅ ਬਣਦਾ, ਫਿਰ ਮੁੱਕਣ ਤੋਂ ਰਹਿਤ ਹੋ ਜਾਂਦਾ, ਰੱਜ ਜਾਂਦਾ, ਫਿਰ ਅਸਲ ਰਾਜਾ ਬਣ ਜਾਂਦਾ, ਸੁਲਤਾਨ। ਸੇ ਧਨਵੰਤ, ਉਹ ਧਨਵਾਨ ਨੇ। ਸੋ ਜਿਹੜੇ ਨਾਮ ਦੇ ਖਜ਼ਾਨੇ ਦੀ ਵਿਚਾਰ ਕਰਦੇ ਨੇ, ਸੋ ਇਸ ਕਰਕੇ ਉਹਨਾਂ ਨੂੰ ਕਿਹਾ ਭਾਗ ਠੜੇ ਹਰ ਸੰਤ ਤੁਮਾਰੇ। ਭਾਗ ਠੜੇ ਕਹਿੰਦੇ ਸ਼ਾਹੂਕਾਰਾਂ, ਜਿਨ੍ਹਾਂ ਕੋਲ ਬਹੁਤਾ ਧਨ ਹੁੰਦਾ, ਲੋਕ ਲੈਣ ਦੇਣ ਕਰਦੇ ਨੇ ਧਨ ਦਾ ਸ਼ਾਹੂਕਾਰਾਂ ਨਾਲ, ਉਹਨਾਂ ਨੂੰ ਕਿਹਾ ਰੱਬ ਦੇ ਪਿਆਰਿਆਂ ਨੂੰ ਅਸਲ ਸ਼ਾਹੂਕਾਰ ਨੇ, ਭਾਗ ਠੜੇ ਹਰ ਸੰਤ ਤੁਮਾਰੇ। ਜਿਨ ਘਰ ਧਨ ਹਰ ਨਾਮਾ ਪਰਵਾਨ ਗਣੀ ਸੇ ਇਹ ਆਏ ਸਫਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ, ਕੇਸਾਂ ਕਾ ਕਰ ਚਵਰ ਢੁਲਾਵਾ ਚਰਨ ਧੂੜ ਮੁਖ ਲਾਈ। ਇਹ ਮੇਰੇ ਵਾਹਿਗੁਰੂ, ਐਸੇ ਹਰੀ ਦੇ ਜਨ ਆਪ ਜੀ ਦੇ ਪਿਆਰਿਆਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਕਿਰਪਾ ਕਰ ਤੂੰ ਐਸਿਆਂ ਦੀ ਆਪਣੇ ਕੇਸਾਂ ਦਾ ਚਵਰ ਢੁਲਾਈਏ, ਉਹਨਾਂ ਨੂੰ ਚਰਨਾਂ ਦੀ ਧੂੜੀ ਤੋਂ ਬਲਿਹਾਰ ਜਾਈਏ, ਸਾਨੂੰ ਮਿਲ ਜਾਵੇ। ਸੇ ਧਨਵੰਤ ਹਰ ਨਾਮ ਲੈ ਬੁਲਾਏ, ਉਹ ਸ਼ਾਹੂਕਾਰ ਨੇ, ਭਾਗਾਂ ਵਾਲੇ ਨੇ, ਧਨ ਵਾਲੇ ਨੇ, ਗੁਪਤ ਖਜ਼ਾਨਿਆਂ ਵਾਲੇ ਹਨ। ਗੁਰਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ 'ਤੇ ਵਸੈ ਮਨ ਆਏ ਰਹਾਉ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਪੂਰੇ ਗੁਰਾਂ ਨੇ ਹਰੀ ਵਾਹਿਗੁਰੂ ਦਾ ਨਾਮ ਰੂਪੀ ਧਨ ਇਹ ਖਜ਼ਾਨਾ ਪਰ ਵਿਸ਼ੇਸ਼ ਕਰਕੇ ਪ੍ਰਗਟ ਕਰ ਦਿੱਤਾ ਹੈ, ਸੋ ਪਰਗਾਸਿਆ ਪ੍ਰਗਟ ਕਰ ਦਿੱਤਾ, ਜਿਨ੍ਹਾਂ ਦੇ ਹਿਰਦੇ ਵਿੱਚ ਹਰ ਕਿਰਪਾ 'ਤੇ ਵਸੈ ਮਨ ਆਏ, ਹਰੀ ਵਾਹਿਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਬਖਸ਼ਿਸ਼ ਦੁਆਰਾ, ਦੋਵਾਂ ਦੀ ਕਿਰਪਾ ਹੋਣੀ ਜ਼ਰੂਰੀ ਹੈ। ਪਹਿਲਾਂ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਅਤੇ ਗੁਰੂ ਵਾਲਾ ਬਣਦਾ ਹੈ। ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਕੇ ਫਿਰ ਜਿਵੇਂ ਜਿਵੇਂ ਸ਼ਰਧਾ ਭਾਵਨਾ ਅਕਾਲ ਪੁਰਖ ਦੇ ਉੱਪਰ ਆਉਂਦੀ, ਨਾਮ ਜਪਣ 'ਤੇ ਨਿਸ਼ਚਾ ਬਣ ਜਾਂਦਾ ਹੈ, ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਅਤੇ ਅਕਾਲ ਪੁਰਖ ਦਾ ਨਾਮ ਜਿਹੜਾ ਉਹ ਹਿਰਦੇ ਵਿੱਚ ਵਸ ਜਾਂਦਾ, ਪ੍ਰਗਟ ਹੋ ਜਾਂਦਾ। ਇਉਂ ਦੋਵਾਂ ਦੀ ਕਿਰਪਾ ਇੱਥੇ ਕਹਿ ਰਹੇ ਨੇ, ਗੁਰਪੂਰੈ ਹਰ ਧਨ ਪ੍ਰਗਾਸਿਆ, ਗੁਰੂ ਸਾਹਿਬ ਦੇ ਸ਼ਬਦ ਰਾਹੀਂ ਸ਼ਬਦ ਦੀ ਕਮਾਈ ਕਰਕੇ ਉਹ ਧਨ ਜਿਹੜਾ ਅੰਦਰ ਪ੍ਰਗਟ ਹੋ ਜਾਂਦਾ। ਜਿਵੇਂ ਧਰਤੀ ਦੇ ਵਿੱਚੋਂ ਪਾਣੀ ਕੱਢੀਦਾ ਨਾ ਮਸ਼ੀਨਾਂ ਦੇ ਰਾਹੀਂ, ਇਵੇਂ ਹਿਰਦੇ ਦੇ ਵਿੱਚ ਨਾਮ ਰੂਪੀ ਧਨ ਜਿਹੜਾ ਹੈ ਗੁਰੂ ਦੇ ਬਖਸ਼ੇ ਹੋਏ ਨਾਮ ਰਾਹੀਂ, ਇਸ ਕਰਕੇ ਅੰਮ੍ਰਿਤ ਛਕਣਾ ਜ਼ਰੂਰੀ, ਪੰਜਾਂ ਪਿਆਰਿਆਂ ਤੋਂ ਨਾਮ ਦੀ ਦਾਤ ਪ੍ਰਾਪਤ ਕਰਨੀ ਅਤਿ ਜ਼ਰੂਰੀ ਹੈ। ਜੇ ਨਾਮ ਦਾ ਜਲ ਅੰਦਰੋਂ ਇਸ਼ਨਾਨ ਕਰਨਾ ਚਾਹੁੰਦੇ ਹਾਂ, ਪ੍ਰਗਟ ਕਰਨਾ ਚਾਹੁੰਦੇ ਹਾਂ, ਸੋ ਗੁਰੂ ਦੁਆਰਾ ਬਖਸ਼ਿਆ ਹੋਇਆ ਨਾਮ ਪੰਜਾਂ ਪਿਆਰਿਆਂ ਦਾ ਦਿੱਤਾ ਹੋਇਆ, ਉਹਦਾ ਅਭਿਆਸ ਕਰਨ ਨਾਲ ਫਿਰ ਹਿਰਦੇ ਰੂਪੀ ਧਰਤੀ ਦੇ ਵਿੱਚੋਂ ਹੇਠੋਂ ਜਲ ਪ੍ਰਾਪਤ ਹੋ, ਨਾਮ ਰੂਪੀ ਜਲ ਪ੍ਰਗਟ ਹੋ ਜਾਂਦਾ ਹੈ। ਅਤੇ ਜਿਹੜਾ ਸੋ ਧਰਤੀ ਵਿੱਚ ਜਦੋਂ ਟਿਊਬਵੈੱਲ ਲੱਗ ਜਾਂਦਾ ਫਿਰ ਉਹ ਮੌਕਾ ਜਿੰਨਾ ਮਰਜ਼ੀ ਕੱਢੀ ਜਾਈ। ਇਵੇਂ ਹਿਰਦੇ ਦੇ ਵਿੱਚ ਨਾਮ ਰੂਪੀ ਜਲ ਗੁਰੂ ਦੀ ਕਿਰਪਾ ਦੁਆਰਾ, ਵਾਹਿਗੁਰੂ ਦੀ ਮਿਹਰ ਦੁਆਰਾ, ਗੁਰੂ ਦੇ ਬਖਸ਼ੇ ਹੋਏ ਸ਼ਬਦ ਦਾ ਅਭਿਆਸ ਕਰਕੇ ਪ੍ਰਗਟ ਹੁੰਦਾ ਹੈ ਉਹਨਾਂ ਮਹਾਂਪੁਰਖਾਂ ਦੇ ਅੰਦਰ, ਗੁਰਮੁਖਾਂ ਦੇ। ਰਹਾਉ ਅਵਗੁਣ ਕਾਟ ਗੁਣ ਰਿਹਾ ਸਮਾਏ, ਇਹ ਧਨ ਵਿੱਚ ਬਰਕਤਾਂ ਕਿੰਨੀਆਂ ਕੁ ਨੇ। ਦੁਨੀਆਂ ਦਾ ਜਿਹੜਾ ਦੁਨਿਆਵੀ ਰੋਕੜੀ ਧਨ ਆ, ਇਹ ਜਿਵੇਂ ਜਿਵੇਂ ਵੱਧ ਆਉਂਦਾ ਹੈ ਬੰਦੇ ਦੇ ਅੰਦਰ ਹਉਮੈ ਪੈਦਾ ਹੁੰਦੀ, ਹੰਕਾਰ, ਹੋਰ ਬੜੇ ਔਗਣ, ਸੋ ਜੜ ਮਾਇਆ ਆਉਣ 'ਤੇ ਚੇਤਨ ਮਾਇਆ ਦੇ ਸੁਪਨੇ ਆਉਣ ਲੱਗ ਪੈਂਦੇ ਆ, ਵਿਸ਼ੇ ਵਿਕਾਰਾਂ ਵਿੱਚ ਉਵੇਂ ਉਵੇਂ ਗਲਤਾਨ ਹੁੰਦਾ, ਔਗਣ ਹੀ ਔਗਣ। ਔਗਣ ਕਾਟ ਗੁਣ ਰਿਹਾ ਸਮਾਏ, ਇਹਦੇ ਵਿੱਚ ਕਿੰਨੀਆਂ ਬਰਕਤਾਂ ਨੇ, ਔਗਣਾਂ ਨੂੰ, ਪਾਪਾਂ ਵਿਕਾਰਾਂ ਨੂੰ ਕੱਟ ਦਿੰਦਾ ਹੈ, ਝਾੜ ਦਿੰਦਾ ਹੈ। ਅਤੇ ਜਿਹੜੇ ਸ਼ੁੱਭ ਗੁਣ ਨੇ, ਸੱਤ ਸੰਤੋਖ, ਦਇਆ, ਧਰਮ, ਵਿਚਾਰ, ਧੀਰਜ, ਖਿਮਾ, ਸ਼ਾਂਤੀ ਆਦਿ, ਇਹ ਗੁਣ ਹਿਰਦੇ ਵਿੱਚ ਆ ਕੇ ਸਮਾ ਜਾਂਦੇ ਨੇ। ਪੂਰੇ ਗੁਰ ਕੈ ਸਹਿਜ ਸੁਭਾਏ, ਪੂਰੇ ਗੁਰਾਂ ਦੀ ਬਖਸ਼ਿਸ਼ ਦੁਆਰਾ ਸੁਤੇ ਸਿੱਧ ਹੀ, ਹੌਲੀ ਹੌਲੀ ਜਿਵੇਂ ਇਹਦੀ ਕਮਾਈ ਕਰਦਾ ਨਾਮ ਰੂਪੀ ਧਨ ਦੀ, ਸਤਸੰਗਤ ਕਰਦਾ, ਰੰਗ ਲਾਗਤ 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 ਹੈ, ਭ੍ਰਮ ਭਾਜਤ 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 ਹੈ, ਐਸੀ ਬਖਸ਼ਿਸ਼ ਹੁੰਦੀ। ਪੂਰੇ ਗੁਰ ਕੀ ਸਾਚੀ ਬਾਣੀ, ਪੂਰੇ ਗੁਰਾਂ ਦੀ ਇਹ ਜਿਹੜੀ ਬਾਣੀ ਹੈ ਸਿਫਤ ਸਲਾਹ ਦੀ, ਇਹ ਸੱਚੀ ਹੈ ਬਾਣੀ। ਭਾਈ ਉਸ ਵੇਲੇ ਪਤਾ ਲੱਗਦਾ ਜੋ ਨਾਮ ਦਾ ਖਜ਼ਾਨਾ ਪ੍ਰਗਟ ਕਰ ਦਿੰਦੀ ਹੈ ਵੀ ਤਨ ਬਾਣੀ ਹੈ, ਇਹ ਪੂਰੇ ਗੁਰਾਂ ਦੀ ਧੁਰੋਂ ਆਈ ਹੋਈ ਅਕਾਲੀ ਸੱਚੀ ਬਾਣੀ ਹੈ। ਸੁਖ ਮਨ ਅੰਤਰ ਸਹਿਜ ਸਮਾਣੀ, ਇਹ ਬਾਣੀ ਰਾਹੀਂ ਮਨ ਦੇ ਅੰਦਰ ਅਸਲ ਸੁੱਖ ਆ ਜਾਂਦਾ, ਟਿਕਾ ਆ ਜਾਂਦਾ, ਇਹਦਾ ਅਭਿਆਸ ਕੀਤਿਆਂ ਅਤੇ ਅੰਦਰ ਬਿਰਤੀ ਜਿਹੜੀ ਹੈ ਸਹਿਜ ਵਿੱਚ ਸਮਾ ਜਾਂਦੀ, ਸਹਿਜ ਸੁੱਖ ਵਿੱਚ, ਅਚੁੱਤ ਸੁੱਖ ਵਿੱਚ। ਏਕ ਅਚਰਜ ਜਨ ਦੇਖੋ ਭਾਈ, ਇਹ ਨਾਮ ਰੂਪੀ ਸੋ ਨਾਮ ਰੂਪੀ ਧਨ ਦੀਆਂ ਬਰਕਤਾਂ ਨੇ। ਮਹਾਰਾਜ ਜੀ ਕਹਿੰਦੇ ਹੋਰ ਵੀ ਇਹ ਬਖਸ਼ਿਸ਼ ਹੁੰਦੀ ਹੈ ਨਾਮ ਰੂਪੀ ਖਜ਼ਾਨੇ ਦੀ। ਏਕ ਅਚਰਜ ਜਨ ਦੇਖੋ ਭਾਈ, ਐ ਭਾਈ ਭਰਾਵੋ ਗੁਰਸਿੱਖੋ, ਇੱਕ ਹੋਰ ਅਚਰਜ ਹੈਰਾਨ ਕਰ ਦੇਣ ਵਾਲਾ ਕੌਤਕ ਵੇਖਣਾ ਕਰੋ। ਸੋ ਦੁਬਿਧਾ ਮਾਰ ਹਰ ਮਨ ਵਸਾਈ, ਇਹ ਨਾਮ ਰੂਪੀ ਧਨ ਨੇ ਜਿਸ ਦੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ, ਇਹ ਬਾਣੀ ਪੂਰਿਆਂ ਗੁਰਾਂ ਦੀ ਜਿਹੜੀ ਸੱਚੀ ਬਾਣੀ ਜੀ ਦੇ ਰਾਹੀਂ ਨਾਮ ਰੂਪੀ ਧਨ ਪ੍ਰਗਟ ਹੁੰਦਾ ਹੈ ਹਿਰਦੇ ਦੇ ਵਿੱਚੋਂ, ਨਾਮ ਦਾ ਖਜ਼ਾਨਾ, ਮੁੱਖ ਖਜ਼ਾਨਾ, ਸੋ ਦੁਬਦਾ ਮਾਰ ਹਰ ਮਨ ਵਸਾਈ। ਇਹ ਬਾਣੀ ਨੇ ਦੁਬਦਾ ਮਾਰ ਕੇ ਨਾ ਦੁਬਦਾ ਦੋ ਵਿਧੀਆਂ ਦੁਐਸ਼ ਈਰਖਾ ਆਪਣਾ ਪਰਾਇਆ ਮੇਰ ਤੇਰ ਔਰ ਇਹ ਦੁਬਦਾ ਨੂੰ ਦੋ ਵਿਧੀਆਂ ਜਿਹੜੀਆਂ ਬਣੀਆਂ ਰਹਿੰਦੀਆਂ ਇੱਕ ਬ੍ਰਹਮ ਅਕਾਲ ਪੁਰਖ ਇੱਕ ਮਾਇਆ ਸੰਸਾਰ। ਸੋ ਜੀਵ ਅਤੇ ਈਸ਼ ਦਾ ਭਰਮ ਬਣਿਆ ਰਹਿੰਦਾ ਮੈਂ ਛੋਟਾ ਜਿਹਾ ਜੀਵ ਹਾਂ ਈਸ਼ਰ ਵਾਹਿਗੁਰੂ ਬਹੁਤ ਵੱਡਾ ਹੈ ਅਲਪੱਗਤਾ ਅਤੇ ਸਰਬੱਗਤਾ ਆਪਣਾ ਛੋਟਾ ਪੁਣਾ ਵਾਹਿਗੁਰੂ ਦਾ ਬਹੁਤ ਵੱਡਾ ਪੁਣਾ ਇਹ ਭੇਦ ਆ ਦੁਬਦਾ ਕਰਕੇ ਬਣਿਆ ਰਹਿੰਦਾ ਹੈ। ਸੋ ਜੀਵ ਦੇ ਅੰਦਰ ਸਾਧ ਸੰਗ ਜੀ ਆਪਣੇ ਅੰਦਰ ਰੱਬ ਤੋਂ ਦੁਬਦਾ ਮਾਰ ਹਰ ਮਨ ਵਸਾਈ ਇਹ ਦੁਬਦਾ ਨੂੰ ਮਾਰ ਕੇ ਹਰੀ ਵਾਹਿਗੁਰੂ ਦੇ ਨਾਮ ਨੂੰ ਆ ਸੋ ਮਨ ਵਿੱਚ ਵਸਾ ਦਿੰਦੀ ਬਾਣੀ ਮਨ ਵਿੱਚ ਇਹ ਬਾਣੀ ਦੀ ਕਿਰਪਾ ਹੁੰਦੀ ਹੈ ਐਸੀ ਮਿਹਰ ਹੁੰਦੀ ਹੈ। ਸੋ ਇਹ ਬਾਣੀ ਦੀ ਕਰਾਮਾਤ ਵਰਤਦੀ ਹੈ ਬਾਣੀ ਜਿਹੜੀ ਹੈ ਨਾਮ ਰੂਪ ਵੀ ਇਸੇ ਕਰਕੇ ਐਸੇ ਬਚਨ ਕਹੇ ਨੇ ਕਿ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਾਣੇ ਆਈ। ਦੁਆਇਸ਼ ਨੂੰ ਮਾਰ ਦਿੰਦੀ ਬਾਣੀ ਖਤਮ ਕਰ ਦਿੰਦੀ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗੰਤ ਮਿਟਾਵੈ ਜਿਨ੍ਹਾਂ 'ਤੇ ਬਾਣੀ ਦਾ ਅਸਰ ਹੋ ਜਾਂਦਾ ਅਭਿਆਸ ਕਰਦੇ ਸਾਰਾ ਵੈਰ ਵਿਰੋਧ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦਾ ਹੈ। ਸੋ ਦੁਬਦਾ ਮਾਰ ਹਰ ਮਨ ਵਸਾਈ ਦੁਬਦਾ ਮਾਰ ਕੇ ਦੋ ਵਿਧੀਆਂ ਅਗਿਆਨ ਸੋ ਇਹ ਬਾਣੀ ਜਿਹੜੀ ਹੈ ਵਿਵੇਕ ਪੈਦਾ ਕਰ ਦਿੰਦੀ ਵਿਵੇਕ। ਸੋ ਇੱਕ ਹੀ ਇੱਕੋ ਇੱਕ ਬ੍ਰਹਮ ਹੀ ਹੈ ਸਾਰਿਆਂ ਦੇ ਵਿੱਚ ਸੋ ਦੋਵਾਂ ਤੋਂ ਮਾਇਆ ਤੋਂ ਮਾਇਆ ਦਾ ਮੋਹ ਜਿਹੜਾ ਕੱਢ ਕੇ ਅਤੇ ਸੱਚੀ ਪ੍ਰੀਤ ਜਿਹੜੀ ਹੈ ਨਾਮ ਦੇ ਨਾਲ ਜੋੜ ਦਿੰਦੀ ਹੈ ਇਹ ਵਿਵੇਕ ਕਰਾ ਦੋਵਾਂ ਤੋਂ ਇੱਕ ਦਾ ਨਿਸ਼ਚਾ ਕਰਾ ਦਿੰਦੀ ਆਤਮਾ ਜਿਹੜੀ ਅੰਦਰ ਹੈ ਸੱਚੀ ਹੈ ਆਤਮਾ ਜਿਹੜੀ ਹੈ ਉਹ ਨਾਸ ਹੋਣ ਤੋਂ ਰਹਿਤ ਹੈ ਇੱਕ ਦਾ ਗਿਆਨ ਆਪਣੇ ਅਸਲ ਸਰੂਪ ਦਾ ਗਿਆਨ। ਸੋ ਐਸੀ ਇਹ ਬਾਣੀ ਹੈ ਭਾਈ ਬਾਣੀ ਤੋਂ ਬਿਨਾਂ ਕਿਸੇ ਦੀ ਦੁਬਦਾ ਖਤਮ ਨਹੀਂ ਹੁੰਦੀ ਬਾਣੀ ਦੇ ਬਿਆਸ ਤੋਂ ਬਿਨਾਂ ਬਾਣੀ ਦੇ ਗਿਆਨ ਤੋਂ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੋ ਇੱਕੋ ਇੱਕ ਬਾਣੀ ਹੈ ਜਿਹੜੀ ਦੁਬਦਾ ਨੂੰ ਮਾਰ ਦਿੰਦੀ ਹੈ। ਸੋ ਇਹ ਹੋਰ ਤਰੀਕੇ ਨਾਲ ਇਹ ਦੁਬਦਾ ਖਤਮ ਜਿੰਨਾ ਚਿਰ ਦੁਬਦਾ ਨਹੀਂ ਅੰਦਰੋਂ ਖਤਮ ਹੁੰਦੀ ਉਨਾ ਚਿਰ ਨਾਮ ਆ ਕੇ ਹਿਰਦੇ ਵਿੱਚ ਵੱਸਦਾ ਨਹੀਂ ਹੈ ਮਨ ਵਿੱਚ। ਸੋ ਨਾਮ ਅਮੋਲਕ ਨਾ ਪਾਇਆ ਜਾਏ ਵਾਹਿਗੁਰੂ ਦਾ ਨਾਮ ਅਮੋਲਕ ਹੈ ਇਹਦਾ ਮੁੱਲ ਨਹੀਂ ਕੋਈ ਤਾਰ ਸਕਦਾ ਜਦੋਂ ਮੁੱਲ ਹੈ ਹੀ ਨਹੀਂ ਤਾਂ ਫਿਰ ਕੌਣ ਮੁੱਲ ਦੇ ਦੇਵੇ ਮੁੱਲ ਦਿੱਤਾ ਹੀ ਨਹੀਂ ਕਿਸੇ ਤੋਂ ਜਾਂਦਾ ਤਾਂ ਫਿਰ ਪਾਇਆ ਕਿਵੇਂ ਜਾਵੇਗਾ ਪ੍ਰਾਪਤ ਕਿਵੇਂ ਹੋਵੇਗਾ। ਆਪ ਜੀ ਆਨੰਦ ਸਾਹਿਬ ਵਿੱਚ ਵੀ ਬਖਸ਼ਿਸ਼ ਕਰਦੇ ਨੇ ਹਰ ਜੀ ਉਹ ਆਪ ਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤੇ ਸਨੋ ਸਿਰ ਸੌਂਪੀ ਹੈ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਾ ਹਰ ਵਸਾ ਮਨ ਆਏ ਹਰੇ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਐਸਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਖਜ਼ਾਨਾ ਜਿਹੜਾ ਗੁਰੂ ਨੂੰ ਤਨ ਮਨ ਧਨ ਦੇ ਦਿੰਦਾ ਉਹਨੂੰ ਨਾਮ ਦਾ ਖਜ਼ਾਨਾ ਸੱਚੇ ਪਾਤਸ਼ਾਹ ਉਹਦੇ ਮਨ ਤਨ ਨੂੰ ਰੰਗ ਦਿੰਦੇ ਨੇ ਨਾਮ ਦਾ ਚੂ ਚੂਹਾ ਗੂੜਾ ਰੰਗ ਚੜ੍ਹਾ ਦਿੰਦੇ ਨੇ ਇਹ ਸੋਨੇ ਦੇ ਬਰਾਬਰ ਵੀ ਨਹੀਂ ਪਾਇਆ ਜਾਂਦਾ। ਗੁਰਪ੍ਰਸਾਦ ਵਸੈ ਮਨ ਆਏ ਇਹ ਤਾਂ ਜਿੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਸਤਿਗੁਰੂ ਤਰੁੱਠ ਜਾਂਦੇ ਨੇ ਉਹਦੇ ਮਨ ਵਿੱਚ ਆ ਕੇ ਵਸ ਜਾਂਦਾ ਜਿਹੜਾ ਮੇਹਰ ਦਾ ਪਾਤਰ ਹੋ ਜਾਂਦਾ ਅਧਿਕਾਰੀ ਬਣ ਕੇ ਆਉਂਦਾ ਤਨ ਮਨ ਧਨ ਸੌਂਪ ਦਿੰਦਾ ਉਹਨਾਂ ਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਸਭ ਮਹਿ ਵਸਾ ਪ੍ਰਭ ਇੱਕੋ ਸੋਏ ਜਿਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਉਹਨਾਂ ਨੂੰ ਫਿਰ ਬ੍ਰਹਮ ਗਿਆਨ ਹੋ ਜਾਂਦਾ ਇਹ ਨਾਮ ਦਾ ਖਜ਼ਾਨਾ ਪ੍ਰਗਟ ਹੋ ਜਾਂਦਾ ਫਿਰ ਪਤਾ ਲੱਗ ਜਾਂਦਾ ਵੀ ਸਾਰਿਆਂ ਦੇ ਵਿੱਚੋਂ ਇੱਕੋ ਇੱਕ ਜੋਤ ਪਰਿਪੂਰਨ ਹੈ ਅਕਾਲ ਪੁਰਖ ਪ੍ਰਭੂ। ਗੁਰਮਤੀ ਘੱਟ ਪ੍ਰਗਟ ਹੋਏ ਗੁਰੂ ਦੀ ਸ਼ੁਭ ਸਿੱਖਿਆ ਲੈਣ ਨਾਲ ਗੁਰੂ ਦੀ ਮਤ ਗ੍ਰਹਿਣ ਕਰਨ ਦੁਆਰਾ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਨਾਮ ਦਾ ਖਜ਼ਾਨਾ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਮਹਾਰਾਜ ਸਾਹਿਬ ਜੀ ਕਥਨ ਕਰ ਰਹੇ ਨੇ ਕਿ ਜਿਨ੍ਹਾਂ ਨੇ ਸਹਿਜ ਗੁਰੂ ਦੇ ਬਖਸ਼ੇ ਹੋਏ ਗਿਆਨ ਰਾਹੀਂ ਵਾਹਿਗੁਰੂ ਦਾ ਨਾਮ ਜਪ ਕੇ ਸੋ ਉਹਦੇ ਧਿਆਨ ਵਿੱਚ ਜੁੜ ਕੇ ਸਹਿਜੇ ਜਿਨ ਪ੍ਰਭ ਜਾਣ ਪਛਾਣ ਜਿਨ੍ਹਾਂ ਨੇ ਸਹਿਜੇ ਗੁਰੂ ਦੇ ਬਖਸ਼ੇ ਹੋਏ ਗਿਆਨ ਰਾਹੀਂ ਸੋ ਜਾਣ ਲਿਆ ਪਛਾਣ ਲਿਆ ਵਾਹਿਗੁਰੂ ਦੇ ਨਾਮ ਅੰਤਰਮੁੱਖ ਬਿਰਤੀ ਹੋ ਗਈ ਜਿਨ੍ਹਾਂ ਦੀ ਅੰਤਰਮੁੱਖ ਬਿਰਤੀ ਬ੍ਰਹਮਾਕਾਰ ਨਾਨਕ ਨਾਮ ਮਿਲੈ ਮਨ ਮਾਨਿਆ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ, ਉਹਨਾਂ ਨੂੰ ਨਾਮ ਦਾ ਇੱਕ ਖਜ਼ਾਨਾ ਮਿਲ ਪੈਂਦਾ ਗੁਰਮੁਖੋ। ਸੋ ਉਹਨਾਂ ਨੂੰ ਨਾਮ ਦੀ ਧੁਨੀ ਦੇ ਨਾਲ ਜਿਹੜਾ ਮਾਨਿਆ ਹੈ, ਸੋ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਕਹਾਣੀ ਗੁਰਮੁਖਾਂ ਦੀ ਕਥਨ ਤੋਂ ਰਹਿਤ ਕਹਾਣੀ ਹੋ ਜੀ। ਨਾਮ ਦੀ ਧੁਨੀ ਦੇ ਨਾਲ ਮਨ ਮਿਲ ਪੈਂਦਾ ਹੈ, ਧੁਨ ਮੈਂ ਧਿਆਨ, ਧਿਆਨ ਮੈਂ ਜਾ, ਐਸੀ ਬਖਸ਼ਿਸ਼ ਹੁੰਦੀ, ਮਨ ਉਹਨਾਂ ਦਾ ਫਿਰ ਮੰਨ ਜਾਂਦਾ ਹੈ, ਮਿੱਠੀ ਨਾਮ ਦੀ ਧੁਨੀ ਦੇ ਨਾਲ ਪਤੀਜ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਵੀ ਉਹ ਬਚਨ ਕਹੇ ਨੇ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੇ ਲੋਕ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਸੋ ਜਦੋਂ ਮਨ ਮੰਨ ਜਾਂਦਾ ਹੈ, ਫਿਰ ਵਾਹਿਗੁਰੂ ਨੂੰ ਜਾਣ ਲੈਂਦੇ ਨੇ, ਪਤੀਜ ਜਾਂਦਾ ਐਸਾ ਨਾਮ ਦਾ ਕਹਿ ਰਸ ਮਿੱਠਾ। ਕੋਈ ਨਾ ਕੋਈ ਰਸ ਹੀ ਭਾਲਦਾ, ਕੋਈ ਨਾ ਕੋਈ ਸੰਗੀਤ ਹੀ ਭਾਲਦਾ ਹੈ ਮਨ। ਜਦੋਂ ਅੰਦਰੋਂ ਹੀ ਅਨਹਦ ਨਾਦ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਗਟ ਕਰ ਦਿੰਦੇ ਨੇ, ਸੋਹਣੀ ਨਾਮ ਦੀ ਧੁਨੀ ਅਨਹਦ ਵਾਜੇ, ਫਿਰ ਇਹ ਮਨ ਸਭ ਤੋਂ ਵੱਡਾ ਰਸ ਹੈ ਨਾਮ ਦਾ ਰਸ। ਬਾਕੀ ਰਸ ਸਭ ਫਿੱਕੇ ਪੈ ਜਾਂਦੇ ਨੇ, ਝੂਠੇ ਦੁਨੀਆਂ ਦੇ ਹੋ ਜਾਂਦੇ ਨੇ ਉਸ ਨਾਮ ਦੇ ਰਸ ਅੱਗੇ, ਫਿਰ ਇਹ ਮੰਨ ਜਾਂਦਾ, ਛੱਡਦਾ ਨਹੀਂ ਉਹਨੂੰ। ਸੋ ਜਿਵੇਂ ਬੱਚਾ ਸੋ ਕੈਂਡੀ ਨੂੰ ਚੂਸੀ ਜਾਂਦਾ, ਛੱਡਦਾ ਨਹੀਂ, ਫਿਰ ਇਹ ਮਨ ਜਿਹੜਾ ਛੱਡਦਾ ਨਹੀਂ ਨਾਮ ਰਸ। ਐਸੀ ਬਖਸ਼ਿਸ਼ ਮਨ ਮੰਨ ਜਾਂਦਾ ਹੈ, ਉਹਨਾਂ ਨੂੰ ਮਿਲ ਪੈਂਦਾ ਹੈ। ਸੋ ਇਹ ਨਾਮ ਦਾ ਖਜ਼ਾਨਾ ਖੁੱਟ ਹੈ, ਜਿੰਨਾ ਕੋਈ ਵਰਤਾਉਂਦਾ, ਵਰਤ ਵਰਤਾਵਾ ਕਰਦਾ ਹੈ, ਉਨੀਆਂ ਰਹਿਮਤਾਂ ਸਤਿਗੁਰੂ ਦੀਆਂ, ਅਕਾਲ ਪੁਰਖ ਦੀਆਂ ਖੁਸ਼ੀਆਂ ਹੁੰਦੀਆਂ ਨੇ। ਸੋ ਮਹਾਰਾਜ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਇਹੋ ਹੀ ਲਕਸ਼ ਹੈ ਮਾਨਸ ਜਨਮ ਦਾ, ਬਾਣੀ ਪੜ੍ਹਨ ਦਾ ਇਹੋ ਹੀ ਭਾਵ ਹੈ, ਅੰਦਰ ਦਾ ਕਹਿ ਰਸ ਨਾਮ ਉਹ ਪ੍ਰਾਪਤ ਹੋ ਜਾਵੇ। ਮਾਨਸ ਜਨਮ ਦਾ ਪ੍ਰਯੋਜਨ ਹੀ ਇਹੋ, ਦੂਜੀਆਂ ਜੂਨੀਆਂ ਵਿੱਚ ਨਹੀਂ ਹੈ ਬਖਸ਼ਿਸ਼। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਇਹੋ ਹੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੁਹਾਡੇ ਹੈ, ਜਿਵੇਂ ਜੇ ਮਰਜ਼ੀ ਹੈ ਬੁਰੇ ਭਲੇ ਹਮ ਥਾਰੇ। ਮਾਨਸ ਜਨਮ ਦੇ ਵਿੱਚ ਆਨੰਦ ਬਖਸ਼ ਦਿਓ, ਮਿਹਰ ਕਰੋ, ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।